ਵਾਹਿਗੁਰੂ ਸਾਹਿਬ ਜੀਓ ਬਹੁਰਾ ਦਸਮ ਧਰੋਂ ਅਵਤਾਰਾ ਤਵ ਕਰਿਹਾਂ ਇੱਕ ਪੰਥ ਕਰਾਰਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਅੰਤਰਜਾਮੀ ਭਗਤ ਬੱਚਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਅਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇੰਟਰਨੈੱਟ ਦੇ ਰਾਹੀਂ ਰੇਡੀਓ ਰਾਹੀਂ ਕਥਾ ਸਰਵਣ ਕਰਦੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪਾਵਨ ਪ੍ਰਸੰਗ ਜੋ ਸ਼ੁੱਕਰਵਾਰ ਵਾਲੇ ਦਿਨ ਆਪਾਂ ਸ਼੍ਰਵਣ ਕੀਤਾ ਸੀ ਕਿ ਮਹਾਰਾਜ ਨੇ ਇੱਕ ਬਹੁਤ ਵੱਡੇ ਮਗਰਮੱਛ ਦਾ ਉਧਾਰ ਕੀਤਾ, ਅਤੇ ਇਸ ਦੇ ਨਾਲ ਨਾਲ ਫਿਰ ਇੱਕ ਬੜੀ ਭਾਰੀ ਬਲਾ ਜੋ ਦੱਸੀ ਕਲਹਾ, ਜੋ ਨਾਰਦ ਮੁਨੀ ਦੇ ਘਰ ਦੀ ਇਸਤਰੀ ਦੱਸੀ ਜਾਂਦੀ ਹੈ, ਬੜਾ ਭਿਆਨਕ ਰੂਪ ਧਾਰਨ ਕਰਕੇ ਆਈ। ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਉਹਨਾਂ ਦਾ ਉਧਾਰ ਕੀਤਾ। ਬਚਨ ਹੋਇਆ ਕਿ ਬੜਾ ਸਮਾਂ ਹੋਇਆ ਹੈ ਮਹਾਰਾਜ, ਧਰਮ ਯੁੱਧ ਨਹੀਂ ਹੋਏ, ਮੈਂ ਬਹੁਤ ਭੁੱਖੀ ਪਿਆਸੀ ਹਾਂ। ਸੋ ਸਤਿਗੁਰੂ ਮਹਾਰਾਜ ਨੇ ਬਚਨ ਕੀਤੇ, ਛੇਵੇਂ ਅਤੇ ਦਸਵੇਂ ਰੂਪ ਵਿੱਚ ਜੰਗ ਕਰਾਂਗੇ, ਫਿਰ ਤੇਰੀ ਪਿਆਸ ਬੁਝੇਗੀ। ਸੋ ਇਸ ਤਰ੍ਹਾਂ ਮਹਾਰਾਜ ਦੀ ਕਾਫੀ ਉਪਮਾ ਉਹਨਾਂ ਨੇ ਕੀਤੀ ਅਤੇ ਸਤਿਗੁਰਾਂ ਨੇ ਦੋਵਾਂ 'ਤੇ ਕਿਰਪਾ ਵੀ ਕੀਤੀ। ਇਸ ਤਰ੍ਹਾਂ ਦਾ ਇਤਿਹਾਸ ਇਹ ਆਪਾਂ ਸ਼੍ਰਵਣ ਕਰ ਰਹੇ ਹਾਂ ਕਿ ਅੱਗੇ ਸਤਿਗੁਰੂ ਮਹਾਰਾਜ ਜਿਵੇਂ ਬਖਸ਼ਿਸ਼ ਕਰਨਗੇ ਆਪਣੇ 'ਤੇ, ਇਤਿਹਾਸ ਸ਼੍ਰਵਣ ਕਰਦੇ ਹਾਂ ਕਿ ਜਿਹਦੇ ਵਿੱਚ ਬੜੀ ਭਾਰੀ ਆਪਾਂ ਨੂੰ ਸਿੱਖਿਆ ਹਮੇਸ਼ਾ ਪ੍ਰਾਪਤ ਹੁੰਦੀ ਹੈ। ਸੋ ਸਤਿਗੁਰੂ ਜੀ ਬਖਸ਼ਿਸ਼ ਕਰਨਗੇ, ਕਲਯੁੱਗ ਦੇ ਵਿੱਚ ਗੁਰੂ ਦੀ ਕਿਉਂ ਲੋੜ ਹੈ, ਜਾਂ ਕਲਯੁੱਗ ਦੇ ਵਿੱਚ ਜੋ ਚੀਜ਼ਾਂ ਹੁਣ ਨਾਮ ਦੀ ਦਾਤ ਹੀ ਕਿਉਂ। ਸਤਯੁੱਗ ਦੇ ਵਿੱਚ ਤ੍ਰੇਤਾ ਅਤੇ ਦੁਆਪਰ ਵਿੱਚ ਜੋ ਚੀਜ਼ਾਂ ਸਨ ਉਹ ਹੁਣ ਕਿਉਂ ਨਹੀਂ। ਇਸ ਤਰ੍ਹਾਂ ਦੇ ਬਹੁਤ ਸਾਰੇ ਸਵਾਲ ਮਨਾਂ 'ਚ ਆਉਂਦੇ ਕਈ ਲੋਕਾਂ ਦੇ, ਉਹਨਾਂ ਨੂੰ ਵੀ ਮਹਾਰਾਜ ਨੇ ਉੱਤਰ ਦੇਣੇ ਨੇ। ਸੋ ਆਓ ਅੱਗੇ ਸ਼੍ਰਵਣ ਕਰਦੇ ਹਾਂ, ਪਿੱਛੋਂ ਥੋੜ੍ਹਾ ਜਿਹਾ ਪ੍ਰਸੰਗ ਨਾਲ ਜੋੜਦੇ ਹੋਏ ਸ਼੍ਰਵਣ ਕਰੀਏ, ਰਸਨਾ ਨੂੰ ਕਰੀਏ ਪਵਿੱਤਰ ਪਿਆਰ ਸਤਿਕਾਰ ਨਾਲ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ। ਵਹਿਰਾਵ ਦਸਮ ਧਰੋਂ ਅਵਤਾਰਾ।
ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ ਕਿ ਜਦੋਂ ਛੇਵਾਂ ਸਰੂਪ ਧਾਰਨ ਕਰਾਂਗੇ, ਜੰਗ ਹੋਣਗੇ, ਫਿਰ ਦਸਵਾਂ ਰੂਪ ਜਿਹੜਾ ਧਾਰਨ ਕਰਕੇ ਜੰਗ ਹੋਣਗੇ, ਉਦੋਂ ਜਿਹੜੀ ਇਹ ਕਲਹ ਹੈ ਜੋ ਖੂਨ ਦੀ ਪਿਆਸੀ ਰਹਿੰਦੀ ਆ, ਉਹ ਫਿਰ ਇਹਦੀ ਧਰਮ ਯੁੱਧਾਂ ਵਿੱਚ ਹੀ ਜੋ ਤ੍ਰਿਪਤੀ ਹੁੰਦੀ ਹੈ, ਉਦੋਂ ਆ ਕੇ ਇਹ ਕਾਰਜ ਕਰਾਂਗੇ।
ਕਰਹਾਂ ਇੱਕ ਪੰਥ ਕਰਾਰਾ।
ਉਦੋਂ ਅਸੀਂ ਇੱਕ ਬਹੁਤ ਹੀ ਕਰਾਰਾ ਤਕੜਾ ਪੰਥ ਜੋ ਹੈ, ਜੋ ਅਕਾਲ ਪੁਰਖ ਦੇ ਹੁਕਮ ਨਾਲ ਪੰਥ ਸਾਜਣਾ ਹੈ। ਸੋ ਇਹ ਵਿਚਾਰ ਦੀ ਗੱਲ ਹੈ ਕਿ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਸੰਸਾਰ ਦੇ ਅੰਦਰ ਬਹੁਤ ਸਾਰਿਆਂ ਨੇ ਆਪੋ ਆਪਣੇ ਧਰਮ ਚਲਾਏ ਨੇ, ਪਰ ਇੱਕ ਖਾਲਸਾ ਪੰਥ ਐਸਾ ਜੋ ਸਿੱਧਾ ਅਕਾਲ ਪੁਰਖ ਵਾਹਿਗੁਰੂ ਨੇ ਹੀ ਰਚਨਾ ਕੀਤਾ ਹੈ,
ਬਹੁਤ ਹੋਏਗੇ ਜਬ ਸੰਗਰਾਮਾ।
ਉਦੋਂ ਫਿਰ ਜਾ ਕਰਕੇ ਬਹੁਤ ਸਾਰੇ ਸੰਗਰਾਮ ਜੰਗ ਯੁੱਧ ਹੋਣਗੇ।
ਦਵ ਜਾਂ ਕੋ ਹਵੈ ਪੂਰਨ ਕਾਮਾ।
ਉਦੋਂ ਫਿਰ ਇਸ ਕਲਹ ਦਾ ਕੰਮ ਪੂਰਾ ਹੋਵੇਗਾ।
ਵਿਦਾ ਕਰੇ ਵਰ ਦੇ ਕਰ ਦੋ।
ਫਿਰ ਦੋਨੋ ਜਾਣੇ ਮਹਾਰਾਜ ਨੇ ਕਿਰਪਾ ਕਰਕੇ ਉਹਨਾਂ ਨੂੰ ਵਿਦਾ ਕੀਤਾ ਵਰ ਦੇ ਕੇ।
ਦਵ ਨੇ ਨਿਜ ਇੱਛਾ ਜਿੱਤ ਸੋ।
ਫਿਰ ਜਿੱਧਰ ਉਹਨਾਂ ਦੀ ਇੱਛਾ ਸੀ ਉਸ ਪਾਸੇ ਨੂੰ ਅੰਤਰ ਧਿਆਨ ਹੋ ਕੇ ਚਲੇ ਗਏ।
ਸੁੰਦਰ ਇਹ ਇਤਿਹਾਸ ਰਸਾਲਾ।
ਇਹ ਜਿਹੜਾ ਇਤਿਹਾਸ ਹੈ ਬੜਾ ਹੀ ਸੁੰਦਰ ਅਤੇ ਰਸ ਆਲਾ, ਰਸ ਦਾ ਜੋ ਘਰ ਹੈ, ਜਿਨ੍ਹਾਂ ਇਤਿਹਾਸ ਨੂੰ ਸੁਣ ਕੇ ਗੁਰੂ ਨਾਨਕ ਦੇਵ ਜੀ ਦਾ ਧਿਆਨ ਸ਼ਰਵਣ ਦਰਸ਼ਨ ਸਹਿਜੇ ਹੀ ਆਪਾਂ ਕਰਦੇ ਹਾਂ, ਗੁਰਾਂ ਦਾ ਧਿਆਨ ਜੋ ਸਾਡੇ ਮਨ ਦੇ ਅੰਦਰ ਆਪੇ ਹੀ ਬਣ ਜਾਂਦਾ ਹੈ।
ਸ੍ਰੀ ਗੁਰ ਅੰਗਦ ਸੁਨਹੋ ਕਿਰਪਾਲਾ।
ਧੰਨ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ। ਭਾਈ ਬਾਲਾ ਜੀ ਕਹਿੰਦੇ ਨੇ ਹੁਣ ਅੱਗੇ ਇਤਿਹਾਸ ਹੋਰ ਸੁਣੋ ਜੀ ਮਹਾਰਾਜ ਦਾ।
ਅਪਰ ਜੇ ਸਿੱਖ ਸਰੋਤਾ ਤਹ ਬੈਸੈ।
ਹੋਰ ਜਿਹੜੇ ਉੱਥੇ ਸਿੱਖ ਗੁਰਸਿੱਖ ਸਰੋਤੇ ਕਥਾ ਸੁਣਨ ਵਾਲੇ ਇਤਿਹਾਸ ਨੂੰ ਸੁਣਨ ਵਾਲੇ ਬੈਠੇ ਸਨ।
ਸੁਣ ਕਰ ਪ੍ਰਸ਼ਨ ਕਿਉਂ ਤਹ ਐਸੈ।
ਉਹਨਾਂ ਨੇ ਸੁਣ ਕੇ ਫਿਰ ਇਸ ਤਰ੍ਹਾਂ ਪ੍ਰਸ਼ਨ ਕੀਤਾ।
ਨਾਰਦ ਮੁਨ ਉਸਤਤ ਗੁਰ ਭਾਕੇ।
ਮਹਾਰਾਜ ਜੀ, ਨਾਰਦ ਮੁਨੀ ਜੀ ਨੇ ਸਤਿਗੁਰੂ ਜੀ ਦੀ ਜਿਹੜੀ ਉਸਤਤੀ ਬਹੁਤ ਕੀਤੀ ਹੈ।
ਮਹਿਮਾ ਨਾਮ ਚਤੁਰ ਯੁਗ ਰਾਖੇ।
ਸੋ ਨਾਮ ਦੀ ਮਹਿਮਾ ਪਰ ਚਾਰਾਂ ਯੁੱਗਾਂ ਚ ਕਹੀ ਹੈ ਕਿ ਨਾਮ ਹੀ ਵੱਡਾ ਹੈ।
ਮੈਂ ਅਰਥ ਲਿਖਾਇਓ ਐਸੇ।
ਉਹਦੇ ਵਿੱਚ ਇਸ ਤਰੀਕੇ ਨਾਲ ਜਿਹੜਾ ਹੈ ਅਰਥ ਜਗਾਉਣਾ ਕੀਤਾ ਹੈ।
ਬਿਨਾ ਨਾਮ ਕੇ ਮੁਕਤ ਨਾ ਕੈਸੇ।
ਭਈ ਸਮਝ ਵਿੱਚ ਗੱਲ ਆਈ ਹੈ ਕਿ ਨਾਮ ਤੋਂ ਬਿਨਾਂ ਬੰਦੇ ਨੂੰ ਮੁਕਤੀ ਨਹੀਂ ਮਿਲਦੀ, ਇਹ ਦੱਸੋ ਕਿਉਂ ਨਹੀਂ ਮਿਲਦੀ?
ਜੇ ਗਤ ਦੇਣ ਨਾ ਸਮਰੱਥ ਦੂਜਾ।
ਜੇ ਕਲਿਆਣ ਦੇਣ ਨੂੰ ਹੋਰ ਕੋਈ ਦੂਜਾ ਸਮਰੱਥ ਨਹੀਂ ਹੈ।
ਕਿਉਂ ਤਬ ਕਹੇ ਜੋਗ ਜਗ ਪੂਜਾ।
ਫੇਰ ਤੁਸੀਂ ਇਹ ਦੱਸੋ, ਜੇ ਨਾਮ ਤੋਂ ਬਿਨਾਂ ਹੋਰ ਕੋਈ ਕਲਿਆਣ ਚੀਜ਼ ਨਹੀਂ ਸੀ ਕਰ ਸਕਦੀ ਉਦੋਂ ਵੀ ਤੇ ਹੁਣ ਵੀ, ਫੇਰ ਇਹ ਯੋਗ ਕਿਉਂ ਕਿਹਾ ਕਰਨ ਨੂੰ, ਜੱਗ ਕਿਉਂ ਕਹੇ ਕਰਨ ਨੂੰ, ਪੂਜਾ ਕਿਉਂ ਕਹੀ ਕਰਨ ਨੂੰ? ਫਿਰ ਸਿੱਧਾ ਨਾਮ ਹੀ ਕਹਿ ਦਿੰਦੇ ਪਹਿਲੇ ਯੁੱਗ 'ਚ, ਦੂਜੇ, ਤੀਜੇ, ਚੌਥੇ 'ਚ। ਫਿਰ ਪਹਿਲਿਆਂ ਯੁੱਗਾਂ ਵਿੱਚ ਇਹ ਚੀਜ਼ਾਂ ਦੀ ਕਿਉਂ ਲੋੜ, ਨਾਮ ਤੋਂ ਬਿਨਾਂ ਕਿਉਂ ਇਹਨਾਂ ਦੀ ਲੋੜ ਪਈ?
ਤ੍ਰੈ ਯੁੱਗ ਵਿਖੇ ਨਾਮ ਕੇ ਸੰਗਾ।
ਪਿਛਲੇ ਤਿੰਨ ਯੁੱਗਾਂ ਦੇ ਵਿੱਚ ਨਾਮ ਦੇ ਨਾਲ ਹੀ
ਦੁਤੀਆ ਉਪਾਏ ਕਹੇ ਸਰਬੰਗਾ।
ਸਾਰੇ ਹੀ ਦੂਸਰੇ ਉਪਾਅ ਵੀ ਨਾਲ ਨਾਲ ਕਹੇ ਤੇ ਕਲ ਕੇਵਲ ਨਾਮ ਆਧਾਰ ਕਿਹਾ।
ਕਲ ਮਹਿ ਕੇਵਲ ਨਾਮ ਬਖਾਨਾ।
ਕਲਯੁਗ ਦੇ ਵਿੱਚ ਕੇਵਲ ਨਾਮ ਹੀ ਕਿਹਾ ਹੈ, ਬਾਕੀਆਂ ਵਿੱਚ ਜੱਗ, ਯੋਗ, ਪੂਜਾ ਇਹਨਾਂ ਦਾ ਕਥਨ ਕਿਉਂ ਕਿਹਾ?
ਸਿਮਰਨ ਤੇ ਗਤ ਦੇਹੇ ਜਹਾਨਾ।
ਕਿਉਂਕਿ ਜਿਹੜਾ ਸਿਮਰਨ ਹੈ ਇਹਦੇ ਨਾਲ ਇਨਸਾਨ ਦੀ ਕਲਿਆਣ ਸੰਸਾਰ ਚੋਂ ਹੋ ਜਾਂਦੀ ਹੈ।
ਸਰੋਤਨ ਕੋ ਸੁਣਾ ਪ੍ਰਸ਼ਨ ਵਿਸਾਲਾ।
ਹੁਣ ਸਰੋਤਿਆਂ ਦਾ ਪ੍ਰਸ਼ਨ ਸੁਣ ਕਰਕੇ ਇਹ
ਉੱਤਰ ਕਹਿਤ ਭਾਇਓ ਤਬ ਬਾਲਾ।
ਭਾਈ ਬਾਲਾ ਜੀ ਨੇ ਇਹਦਾ ਜਵਾਬ ਦਿੱਤਾ।
ਸੁਨਹਾ ਸਿੱਖ ਸਤਿਗੁਰੂ ਕੇ ਪਿਆਰੇ।
ਇਹ ਪਿਆਰਿਓ ਗੁਰਸਿੱਖੋ, ਭਾਈ ਸਤਿਗੁਰੂ ਦੇ ਪਿਆਰਿਓ ਸੁਣੋ ਗੱਲ।
ਜਿਉਂ ਮੈਂ ਸੁਣੀ ਸੋ ਕਹੋ ਉਚਾਰੇ।
ਇਹ ਪ੍ਰਸ਼ਨ ਅਸੀਂ ਵੀ ਬੇਨਤੀ ਕੀਤੀ ਸੀ ਗੁਰੂ ਨਾਨਕ ਦੇਵ ਜੀ ਨੂੰ, ਉਹਨਾਂ ਨੇ ਜਿਵੇਂ ਜਵਾਬ ਦਿੱਤਾ ਸੀ ਉਹ ਵੀ ਮੈਂ ਤੁਹਾਨੂੰ ਦੱਸਦਾ ਵੀ ਪਿਛਲੇ ਯੁੱਗਾਂ 'ਚ ਕਿਉਂ ਕਿਹਾ ਤੇ ਕਲਯੁਗ 'ਚ ਕੱਲਾ ਨਾਮ ਹੀ ਕਿਉਂ ਕਿਹਾ?
ਦੁਵੈ ਨਰ ਕੋ ਭਾ ਸੂਰ ਅਪਾਰਾ।
ਹੁਣ ਦੋ ਬੰਦੇ ਨੇ ਅੱਡ ਅੱਡ, ਉਹਨਾਂ ਦੇ ਪੇਟ ਦੇ ਵਿੱਚ ਬੜਾ ਸੂਲ ਉੱਠਿਆ, ਬੜਾ ਭਾਰੀ ਦਰਦ ਹੋਇਆ।
ਇੱਕ ਰੰਕ ਇੱਕ ਧਨੀ ਉਧਾਰਾ।
ਇੱਕ ਬੰਦਾ ਤਾਂ ਬਾਹਲਾ ਹੀ ਗਰੀਬ ਹੈ, ਜਿਹਦੇ ਕੋਲ ਪੈਸਾ ਕੋਈ ਨਹੀਂ, ਖਾਣ ਨੂੰ ਰੋਟੀ ਨਹੀਂ, ਉਹਦਾ ਪੇਟ ਦੁਖਦਾ। ਇੱਕ ਬੰਦਾ ਬੜਾ ਅਮੀਰ ਹੈ, ਜਿਹਦੇ ਕੋਲ ਪੈੜਾ ਪੈਸਾ ਉਹਦੇ ਪੇਟ ਵਿੱਚ ਦਰਦ ਜਦੋਂ ਹੋਇਆ
ਭਈ ਉਧਰ ਮੈਂ ਬਹੁਤੀ ਪੀਰਾ
ਜਦੋਂ ਉਹਨਾਂ ਦੋਨਾਂ ਦੇ ਪੇਟ ਵਿੱਚ ਬੜੀ ਭਾਰੀ ਦਰਦ ਹੋਈ
ਹਾਏ ਹਾਏ ਕਰ ਹੋਤ ਅਧੀਰਾ
ਉਹ ਦਰਦ ਇੱਕੋ ਜਿਹਾ ਹੁੰਦਾ ਦੋਨੋਂ ਜਾਣੇ ਹਾਏ ਹਾਏ ਕਰਕੇ ਬਹੁਤ ਧੀਰਜ ਛੱਡ ਜਾਂਦੇ ਨੇ
ਗਵਨਿਓ ਧਨੀ ਵੈਦ ਕੇ ਸੱਦਣਾ
ਜਿਹੜਾ ਧਨੀ ਬੰਦਾ ਸੀ ਅਮੀਰ ਸੀ ਉਹ ਵੈਦ ਦੇ ਘਰੇ ਚਲਿਆ ਗਿਆ
ਉਧਰ ਪੀਰ ਭਾਖੀ ਨਿਜ ਬਦਨਾ
ਉਹਨੇ ਵੈਦ ਨੂੰ ਜਾ ਕੇ ਕਿਹਾ ਆਪਣੇ ਮੂੰਹ ਨਾਲ ਬੋਲ ਕੇ ਵੀ ਮੇਰੇ ਪੇਟ ਵਿੱਚ ਬਹੁਤ ਦਰਦ ਹੋ ਰਿਹਾ
ਉਹ ਤਾਂ ਵੈਦ ਸੋ ਪਰਮ ਸਿਆਣਾ
ਉਹ ਜਿਹੜਾ ਵੈਦ ਸੀ ਉਹ ਬਹੁਤਾ ਜ਼ਿਆਦਾ ਸਿਆਣਾ ਸੀ
ਜਾਨੀ ਤਿਹ ਕੇ ਪੀਰ ਮਹਾਨਾ
ਉਹਨੇ ਜਾਣੀ ਵੀ ਇਹ ਪੀੜ ਬਹੁਤ ਜ਼ਿਆਦਾ ਹੋ ਰਹੀ ਹੈ
ਇਹ ਕਹੋ ਤੋ ਹੈ ਸੁਗਮ ਉਪਾਈ
ਹੈ ਤਾਂ ਇਹ ਬੜਾ ਸੌਖਾ ਜਿਹਾ ਕੰਮ ਪੇਟ ਦਾ ਦਰਦ ਹਟਾਉਣਾ
ਇੱਕ ਜਵੈਣ ਸੂਰ ਮਿਟਾਈ
ਜਵੈਣ ਜੇ ਖਾ ਲੇ ਬੰਦਾ ਉਹਦੇ ਨਾਲ ਬੰਦੇ ਦੀ ਪੇਟ ਦੀ ਦਰਦ ਹਟ ਜਾਂਦੀ ਹੈ
ਜੇ ਮੈਂ ਜਹੀ ਬਤਾਵੋ ਜਾਂ ਕਹੋ
ਜੇ ਮੈਂ ਇਹ ਕੱਲੀ ਗੱਲ ਕਹੀ ਇੱਕ ਅਮੀਰ ਵਿਅਕਤੀ ਨੂੰ ਕਿ ਜਾ ਕੇ ਜਵੈਣ ਖਾ ਲੈ ਇਹਦੇ ਨਾਲ ਦਰਦ ਹਟ ਜਾਣਾ ਹੈ
ਮਹਿਮਾ ਜਾਣੇ ਕਛੂ ਨਾ ਤਾ ਕੋ
ਪੈਸੇ ਵਾਲਾ ਬੰਦਾ ਬਾਹਲਾ ਜ਼ਿਆਦਾ ਪੈਸਾ ਕੱਲੀ ਜਮੈਣ ਦਾ ਨਾਂ ਸੁਣ ਕੇ ਉਹਨੇ ਮੇਰੀ ਗੱਲ ਤੇ ਯਕੀਨ ਨਹੀਂ ਕਰਨਾ
ਇਉਂ ਵਿਚਾਰ ਕਰ ਵੈਦ ਸਿਆਣੇ
ਇਉਂ ਵਿਚਾਰ ਕੇ ਉਸ ਸਿਆਣੇ ਵੈਦ ਨੇ
ਬੁਰੀ ਏਕਾ ਦੀਨੀ ਤਹ ਪਾਨੇ
ਉਹ ਅਮੀਰ ਬੰਦੇ ਦੇ ਹੱਥ ਵਿੱਚ ਪੁੜੀ ਦੇ ਤੀ ਇੱਕ
ਮੁਖ ਤੇ ਐਸੇ ਬਚਨ ਅਲਾਇਨ
ਆਪਣੇ ਮੁਖ ਵਿੱਚੋਂ ਇਸ ਤਰ੍ਹਾਂ ਬਚਨ ਕਿਹਾ
ਜਾਂ ਕੋ ਅਨੁਪਾਨ ਅਜਾਵਨ
ਸੋ ਇਹ ਜਵੈਣ ਦੇ ਨਾਲ ਦਵਾਈ ਖਾ ਲਈ ਰਲਾ ਕੇ
ਕਰੋ ਖਾਨ ਤਹਿ ਸੰਗ ਮਿਲਾਈ
ਉਹਦੇ ਨਾਲ ਮਿਲਾ ਕੇ ਦਵਾਈ ਤੂੰ ਖਾ ਲੈਣੀ
ਉਧਰ ਰੋਗ ਸਭ ਹੀ ਮਿਟ ਜਾਈ
ਤੇਰੇ ਜਿਹੜੇ ਪੇਟ ਦੇ ਰੋਗ ਹੈ ਦਰਦ ਆਦਿਕ ਹੈ ਇਹ ਸਭ ਹਟ ਜਾਵੇਗਾ
ਜੇਕਰ ਧਨੀ ਆਈ ਨਿਜ ਸਦਾਨਾ
ਜਿਹੜਾ ਸੀਗਾ ਧਨੀ ਬੰਦਾ ਉਹ ਲੈ ਕੇ ਉਹ ਜਵੈਣ ਤੋਂ ਪਹਿਲਾਂ ਇੱਕ ਹੋਰ ਪੁੜੀ ਸੀ ਅਸਲ ਵਿੱਚ ਸੀ ਤਾਂ ਉਹ ਐਵੇਂ ਦੇਸੀ ਖੰਡ ਜੀ ਦੇਤੀ ਸੀ ਨਾਲ ਉਹਨੂੰ ਤੇ ਪਰ ਨਾਲ ਜਮੈਣ ਘਰੋਂ ਲੈ ਕੇ ਖਾ ਲਈ ਗਰਮ ਪਾਣੀ ਨਾਲ ਤੇ ਇਸ ਕਰਕੇ ਉਹਨੂੰ ਕਹਿ ਦਿੱਤਾ ਖਾਣ ਨੂੰ
ਮੇਲ ਜਵਾਇਨ ਖਾਏ ਸੋ ਬਦਨਾ
ਉਹਨੇ ਉਹ ਦਵਾਈ ਜਿਹੜੀ ਦਿੱਤੀ ਸੀ ਪੁੜੀ ਸੀਗੀ ਵੈਦ ਨੇ ਦਿੱਤੀ ਉਹ ਜਮੈਣ ਦੇ ਨਾਲ ਮਿਲਾ ਕੇ ਖਾ ਲਈ
ਸੂਰ ਰੋਗ ਕੋ ਦੂਰ ਮਿਟਾਈ
ਜਿਹੜਾ ਪੇਟ ਵਿੱਚ ਸੂਲ ਉੱਠਿਆ ਸੀ ਉਹ ਦੂਰ ਹੋ ਗਿਆ
ਮਹਿਮਾ ਵੈਦ ਵੱਡੀ ਲਖ ਪਾਈ
ਉਹਨੇ ਮਹਿਮਾ ਜਾਣੀ ਵੈਦ ਦੀ ਬਈ ਬੜਾ ਸਿਆਣਾ ਵੈਦ ਹੈ ਤੇ ਮੈਨੂੰ ਉਹਨੇ ਇਹ ਪੁੜੀ ਮਿਲਾ ਕੇ ਦਿੱਤੀ ਆ ਜਮੈਣ ਨਾਲ ਖਾਣ ਲਈ
ਕਹਿਤ ਅਪਰਸੋ ਪੁਰੀ ਜੋ ਦੀਨਾ
ਸੋ ਇਸ ਤਰੀਕੇ ਨਾਲ ਕਹਿਤ ਅਪਰਸੋ ਪੁਰੀ ਜੋ ਦੀਨਾ ਹੋਰ ਜਿਹੜੀ ਪੁੜੀ ਦਿੱਤੀ ਹੈ ਹੋਰਾਂ ਨੂੰ ਕਹਿੰਦਾ
ਤਿਹਨਾ ਰੋਗ ਕੀਨ ਮਮਹੀਨਾ
ਕਿਉਂਕਿ ਜਵੈਣ ਸਸਤੀ ਜਿਹੀ ਚੀਜ਼ ਹੋਣ ਕਰਕੇ ਉਹ ਜਵੈਣ ਦੀ ਮਹਿਮਾ ਨਹੀਂ ਕਰਦਾ ਉਹ ਜਿਹੜੀ ਚਿੱਟੀ ਪੁੜੀ ਦਿੱਤੀ ਸੀ ਨਾਲ ਉਹਦੀ ਮਹਿਮਾ ਕਰਦਾ ਵੀ ਜਿਹੜੀ ਵੈਦ ਨੇ ਉਹ ਚਿੱਟੀ ਜਿਹੀ ਪੁੜੀ ਦਿੱਤੀ ਸੀ ਨਾ ਮੈਨੂੰ ਉਹਨੇ ਮੇਰਾ ਦਰਦ ਹਟਾਇਆ ਉਹ ਜਾਣੀ ਜਮੈਣ ਨਾਲ ਮਿਲਾ ਕੇ ਖਾਣੀ ਸੀ ਉਹਨੂੰ ਇਹ ਭੁਲੇਖਾ ਪਾਤਾ
ਪੁਨਗਾ ਰੰਕ ਵੈਦ ਘਰ ਮਾਹੀ
ਕਿਉਂਕਿ ਅਮੀਰ ਬੰਦੇ ਕੋਲ ਬੱਗੀ ਸੀ ਉਹ ਤਾਂ ਛੇਤੀ ਪਹੁੰਚ ਗਿਆ ਬਾਅਦ ਵਿੱਚ ਗਰੀਬ ਵਿਚਾਰਾ ਦਰਦ ਨਾਲ ਕਰਾਉਂਦਾ ਹੋਇਆ ਵੈਦ ਦੇ ਕੋਲ ਪਹੁੰਚਿਆ
ਜੇ ਟਿਕ ਇੱਕ ਵਿਰਾਜ ਟਿਕਾ ਨਾਹੀ
ਉਹ ਗਰੀਬ ਆਦਮੀ ਕੋਲ ਇੱਕ ਕਾਣੀ ਕੌਡੀ ਵੀ ਨਹੀਂ ਸੀ
ਉਧਰ ਪੀਰ ਤਿੰਨ ਸਕਲ ਸੁਣਾਈ
ਉਹਨੇ ਜਾ ਕੇ ਆਪਣੀ ਜਿਹੜੀ ਪੇਟ ਦੀ ਪੀੜਾ ਦੱਸੀ ਵੈਦ ਨੂੰ ਭਈ ਮੈਨੂੰ ਦਰਦ ਹੋ ਰਿਹਾ
ਮਮ ਦੁੱਖ ਪੰਜਹਾ ਕਰੋ ਉਪਾਈ
ਭਈ ਮੇਰਾ ਤਾਂ ਕੋਈ ਉਪਾਅ ਕਰੋ ਮੇਰੇ ਤਾਂ ਬਹੁਤ ਦਰਦ ਹੋ ਰਿਹਾ ਪੇਟ ਵਿੱਚ
ਸੁਣਤ ਵੈਦ ਨੇ ਰੋਗ ਪਛਾਣਾ
ਸੁਣ ਕੇ ਵੈਦ ਨੇ ਫਿਰ ਰੋਗ ਪਛਾਣ ਲਿਆ
ਹੈ ਜਾਂ ਕੋ ਦੁੱਖ ਧਨੀ ਸਮਾਨਾ
ਇਹਨੂੰ ਵੀ ਉਹੀ ਦੁੱਖ ਹੈ ਜਿਵੇਂ ਧਨੀ ਅਮੀਰ ਬੰਦੇ ਨੂੰ ਪੇਟ ਦਾ ਦਰਦ ਸੀ ਇਹਨੂੰ ਵੀ ਦਰਦ ਹੀ ਹੈ
ਕਹਿਓ ਤਾਹੀਂ ਅਜਵਾਇਨ ਲੀਜੈ
ਉਹ ਕਹਿਣ ਲੱਗਾ ਭਗਤ ਅਜਵੈਣ ਖਾ ਲਾ ਮਾੜੀ ਜਿਹੀ ਗਰਮ ਪਾਣੀ ਨਾਲ ਬਸ ਪੇਟ ਦਰਦ ਹਟ ਜਾਣਾ ਤੇਰਾ
ਖਾਏ ਸੂਰ ਕਾ ਦੂਰ ਕਰੀ ਜਾਏ।
ਖਾ ਕੇ ਨਾ ਜਵੈਣ ਪਾਣੀ ਪੀ ਉਤੋਂ ਗਰਮ ਤੇ ਬਸ ਦਰਦ ਹਟ ਜਾਣਾ ਤੇਰਾ।
ਬੋਲਿਓ ਰੰਕ ਬੰਦ ਕਰ ਦੋ।
ਉਹ ਗਰੀਬ ਹੱਥ ਜੋੜ ਕੇ ਬੋਲਿਆ
ਲਿਓ ਕਹਾਂ ਤੇ ਮੋਲ ਨ ਕੋ।
ਉਹ ਮੇਰੇ ਕੋਲ ਤਾਂ ਭਾਈ ਜਵੈਣ ਨੂੰ ਵੀ ਪੈਸੇ ਹੈ ਨੀ, ਮੈਂ ਤਾਂ ਗਰੀਬ ਆਦਮੀ ਆ।
ਦੇਹੋ ਪਾਸ ਤੇ ਜੇ ਕਰ ਪੁਰਨਾ।
ਉਹ ਬੈਦ ਜੀ ਜੇ ਤੁਹਾਡੇ ਕੋਲ ਜਵੈਣ ਹੈਗੀ ਦੋ ਚਾਰ ਚੁਟਕੀਆਂ ਦੇ ਦਿਓ, ਮੈਂ ਗਰੀਬ ਆਦਮੀ ਖਰੀਦ ਨੀ ਸਕਦਾ।
ਵੈ ਤਬ ਰੋਗ ਉਧਰ ਕੋ ਹਰਨਾ।
ਬਸ ਉਹ ਫੇਰ ਮੇਰੇ ਪੇਟ ਦਾ ਰੋਗ ਦੂਰ ਹੋ ਜਾਵੇਗਾ।
ਸੁਨੀ ਰੰਕ ਤਾਂ ਵੈਦ ਕਿਰਪਾਲਾ।
ਜਦੋਂ ਵੈਦ ਨੇ ਸੁਣਿਆ ਬਈ ਇੰਨਾ ਗਰੀਬ ਆਦਮੀ ਵਿਚਾਰਾ, ਇਹਦੇ ਕੋਲ ਤਾਂ ਜਵੈਣ ਖਰੀਦਣ ਨੂੰ ਵੀ ਪੈਸੇ ਹੈ ਨੀ ਗੇ।
ਟਿਕਤੇ ਦੀਨ ਮੋਲ ਤੇ ਕਾਲਾ।
ਉਸੇ ਵਕਤ ਉਹਨੇ ਚੱਕ ਕੇ ਜਵੈਣ ਉਹਨੂੰ ਦੇ ਦਿੱਤੀ।
ਲੈ ਤਨ ਕੀਨੀ ਖਾਨ ਜਵਾਇਨ।
ਉਹਨੇ ਪੈਸੇ ਦੇ ਤੇ ਉਹਨੂੰ ਜੋ ਮਾੜੇ ਜੇ ਵੀ ਅੱਧਾ ਤੂੰ ਜਵੈਣ ਲੈ ਕੇ ਉੱਥੋਂ ਖਾ ਲਾ। ਉਹਨੇ ਲੈ ਕੇ ਜਵੈਣ ਖਾ ਲਈ।
ਸਰਬ ਸੂਰਤ ਹੈ ਉਧਰ ਪਲਾਇਨ।
ਉਹਦੇ ਪੇਟ ਦਾ ਦਰਦ ਵੀ ਹਟ ਗਿਆ।
ਤੈਸੀ ਰੀਤ ਦੇਖ ਗੁਰ ਪੂਰੇ।
ਇਸੇ ਰੀਤ ਨੂੰ ਦੇਖ ਕੇ ਪੂਰੇ ਸਤਿਗੁਰੂ
ਇਹ ਉਪਦੇਸ਼ ਸਖਤ ਲਖ ਪੂਰੇ।
ਮਹਾਰਾਜ ਸੱਚੇ ਪਾਤਸ਼ਾਹ ਨੇ ਉਸੇ ਰੀਤੀ ਨਾਲ ਜਿਹੜੀ ਹੈ ਨਾ ਇਹ ਉਪਦੇਸ਼ ਦਿੱਤਾ, ਕਿਸ ਕਿਸ ਢੰਗ ਦੇ ਲੋਕਾਂ ਨੂੰ ਉਹ ਦੱਸਦਿਆਂ ਕਿਵੇਂ ਦਿੱਤਾ ਹੈ।
ਸਤਿਯੁਗ ਨਿਰਮਲ ਮਤ ਸਭ ਕੇਰੀ।
ਹੁਣ ਸਤਿਯੁਗ ਦਾ ਸਮਾਂ ਸੀ, ਲੋਕਾਂ ਦੀ ਮਤ ਬੜੀ ਨਿਰਮਲ ਹੁੰਦੀ ਸੀ ਉਦੋਂ।
ਲੱਖ ਬਰਸ ਕੀ ਆਇਓ ਕਨੇਰੀ।
ਲੱਖਾਂ ਵਰਿਆਂ ਦੀ ਉਮਰ ਹੁੰਦੀ ਸੀ ਉਦੋਂ, ਕਿਉਂਕਿ ਇਹ ਉਮਰ ਕੁਦਰਤੀ ਪਹਿਲਾਂ ਜ਼ਿਆਦਾ ਹੁੰਦੀ ਸੀ, ਇਸ ਕਰਕੇ ਉਮਰਾਂ ਦੀ ਗੱਲ ਹੈ ਕਿ ਹੁਣ ਉਮਰ ਛੋਟੀ 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 ਹੈ, ਪਹਿਲਾਂ ਉਮਰ ਵੱਡੀ ਵੱਡੀ ਹੁੰਦੀ ਸੀ। ਅੱਜ ਤੋਂ ਇਹ 30 ਲੱਖ ਸਾਲ ਪਹਿਲਾਂ, 35 ਲੱਖ ਸਾਲ ਪਹਿਲਾਂ ਵੀ ਉਮਰਾਂ ਲੰਬੀਆਂ ਹੁੰਦੀਆਂ ਸੀ ਬਹੁਤ। ਹੌਲੀ ਹੌਲੀ ਉਮਰਾਂ ਹੁਣ ਘਟਦੀਆਂ ਘਟਦੀਆਂ, ਆਮ ਪਿੱਛੇ ਜੇ 100-150 ਸਾਲ ਦਾ ਬੰਦਾ ਹੋ ਕੇ ਚੜ੍ਹਾਈ ਕਰਦਾ ਸੀ, ਫਿਰ ਲੱਖ ਵਰਾ ਸਤਿਯੁਗ ਦੀ ਉਮਰ ਰਹੀ, ਫਿਰ 10,000 ਵਰਾ ਤ੍ਰੇਤੇ 'ਚ ਉਮਰ ਹੁੰਦੀ ਸੀ, ਫਿਰ 1,000 ਕੁ ਸਾਲ ਉਮਰ ਹੋਈ ਗਾਹਾਂ ਦੁਆਪਰ ਵਿੱਚ। ਕਲਯੁੱਗ ਵਿੱਚ 100 ਸਾਲ ਉਮਰ ਗਿਣੀ ਹੈ, ਪਰ 100 ਦੀ ਵੀ ਰਹਿ ਗਈ 80-70 ਹੀ। ਹੁਣ 65-70 ਦਾ ਬੰਦਾ ਛੇਤੀ ਤੁਰ ਜਾਂਦਾ, ਇਸ ਕਰਕੇ ਅਮੀਰ ਬੰਦੇ ਦੀ ਤਰ੍ਹਾਂ ਉਦੋਂ ਉਮਰ ਲੰਬੀ, ਮਨ ਨਿਰਮਲ ਸੀ। ਲੰਬੀਆਂ ਉਮਰਾਂ ਵਾਲੇ ਲੋਕ ਪੈਸਾ ਵੀ ਬੜਾ ਹੁੰਦਾ ਸੀ।
ਸਿਮਰਨ ਕਰਤਿਓ ਬੀਤਹਿ ਕੈਸੇ।
ਹੁਣ ਕੱਲਾ ਸਿਮਰਨ ਕਰਨ ਦੇ ਨਾਲ ਉਹ ਬਤੀਤ ਨਹੀਂ ਸੀ ਹੁੰਦੀ ਇੰਨੀ ਉਮਰ।
ਨਾਮ ਸੰਗ ਦੇ ਰੋਗ ਯੋਗ ਸੋ ਤੈਸੇ।
ਉਦੋਂ ਨਾਲ ਨਾਮ ਦੇ ਨਾਲ ਯੋਗ ਜੋੜ ਦਿੱਤਾ, ਕਹਿੰਦੇ ਆ ਲੈ ਯੋਗ ਕਰੀ ਜਾ। ਉਹ ਲੰਬੇ ਲੰਬੇ ਯੋਗ ਦੇ ਦਿੱਤੇ ਉਹਨੂੰ, ਤਾਂ ਕਿ ਨਾਲ ਉਹਦਾ ਟਾਈਮ ਵੀ ਪਾਸ ਹੋ ਜਾਵੇ।
ਪ੍ਰਾਣਾ ਜਮ ਹੈ ਨਾਮ ਸਿਮਰ ਕੈ।
ਇਸ ਤਰ੍ਹਾਂ ਪ੍ਰਾਣਾਯਾਮ ਦੇ ਨਾਲ ਨਾਲ ਨਾਮ ਵੀ ਦੇ ਤਾ, ਪ੍ਰਾਣਾਯਾਮ ਵੀ ਦੇ ਦਿੱਤਾ।
ਗੇ ਅਨੇਕ ਜਗ ਸਾਗਰ ਤਰਕੈ।
ਬਹੁਤ ਲੋਕ ਉਦੋਂ ਵੀ ਨਾਮ ਨਹੀਂ ਤਾਰੇ ਸੰਸਾਰ ਸਾਗਰ ਤੋਂ।
ਬਹਰੋ ਤ੍ਰੈਤਾ ਯੁਗ ਜਬ ਆਵਾ।
ਫੇਰ ਜਦੋਂ ਤ੍ਰੇਤਾ ਯੁਗ ਆਇਆ ਉਸ ਵਕਤ
10,000 ਕੀ ਆਯੋ ਰਹਾਵਾ।
ਤ੍ਰੇਤੇ ਵਿੱਚ 10,000 ਸਾਲ ਦੀ ਉਮਰ ਸੀ ਵਿਅਕਤੀ ਦੀ।
ਉਤੋਂ ਨਰਨ ਟਿਗ ਦਰਬ ਅਪਾਰਾ।
ਉਹਨਾਂ ਦੇ ਕੋਲੇ ਬਹੁਤ ਸਾਰਾ ਪੈਸਾ ਸੀ। ਇਹ ਸਮਾਂ ਜਦੋਂ ਹਿੰਦ ਵਿੱਚ ਆ ਕੇ ਵੜ ਕੇ ਰਾਜੇ ਮਹਾਰਾਜੇ ਹੋ ਗਏ, ਯੱਗ ਵੀ ਉਸ ਸਮੇਂ ਜ਼ਿਆਦਾ ਹੋਏ, ਕਿਉਂਕਿ ਉਦੋਂ ਪੈਸਾ ਬਹੁਤ ਹੋ ਗਿਆ ਸੀ। ਇਹ ਤ੍ਰੇਤੇ ਵਿੱਚ, ਸਤਿਯੁਗ ਵਿੱਚ ਪੈਸਾ ਨਹੀਂ ਸੀ, ਇੰਨਾ ਉਮਰ ਲੰਬੀ ਸੀ। ਅਤੇ ਫਿਰ ਇਸ ਦੇ ਢੰਗ ਦੇ ਨਾਲ ਪ੍ਰਾਣਾਯਾਮ ਦਿੱਤਾ, 10,000 ਦੀ ਉਮਰ ਸੀ ਸਾਲਾਂ ਦੀ। ਇਹ ਕਈ ਚੀਜ਼ਾਂ ਅੱਜ ਦੇ ਲੋਕ ਮੰਨਦੇ ਨਹੀਂ ਹੈ। ਕੋਈ ਇੱਕ ਬੰਦਾ ਜਿਵੇਂ ਕਹਿੰਦਾ ਵੀ ਪਹਿਲਾਂ ਆ ਜਿਵੇਂ ਕਣਕ ਬੀਜਦੇ ਹੁੰਦੇ ਸੀ, ਆ ਦੂਜੇ ਚੌਥੇ ਦਿਨ ਨੂੰ ਕਣਕ ਖੜੀ ਹੋ ਜਾਂਦੀ ਹੁੰਦੀ ਸੀ, ਵੱਡੀ ਵੱਡੀ ਬੱਲੀਆਂ ਲੱਗ ਜਾਂਦੀਆਂ। ਇੱਕ ਬੰਦਾ ਮੰਨੇ ਨਾ, ਉਹ ਕਹਿਣ ਲੱਗਿਆ ਮਹਾਤਮਾ ਕਹਿੰਦੇ ਚੰਗਾ 12 ਫੁੱਟ ਡੂੰਘੀ ਥਾਂ ਪੱਟ, ਕਿਉਂਕਿ 12 ਫੁੱਟ ਡੂੰਘੀ ਥਾਂ ਪੱਟ ਕੇ ਜਦ ਖੇਤੀ ਬੀਜੀ ਉਹ ਹਰੀ ਭਰੀ ਹੋ ਗਈ ਦੂਜੇ ਦਿਨ ਨੂੰ। ਉਹ ਕਹਿੰਦਾ ਸੰਤ ਜੀ ਇਹ ਕੀ ਗੱਲ ਹੈ? ਉਹ ਕਹਿੰਦਾ ਇਹ ਪੁਰਾਣੇ ਯੁੱਗਾਂ ਦੀ ਤੈਨੂੰ ਗੱਲ ਦੱਸਦੇ, ਇਹ ਪਹਿਲਾਂ ਐਂ ਹੁੰਦਾ ਹੁੰਦਾ ਸੀ। ਆ ਜਿਵੇਂ ਮੈਂ ਜਦੋਂ ਪਿੱਛੇ ਜੇ ਹੁਣ ਇੱਧਰ ਕਨੇਡਾ ਪਿਛਲੇ 2 ਸਾਲ ਪਹਿਲਾਂ ਆਇਆ, ਉੱਥੇ ਥੋੜ੍ਹੇ ਜਿਹੇ ਚਿਰ 'ਚ ਅਤੇ ਇੱਧਰ ਵੀ ਆਹ ਜਿੱਦਾਂ ਮਾੜੇ ਜਿਹੇ ਬੀਜਦੇ ਆ, ਥੋੜ੍ਹੇ ਦਿਨਾਂ 'ਚ ਹੀ ਹੋ ਜਾਂਦੀਆਂ ਚੀਜ਼ਾਂ ਜੀਆਂ। ਕਾਫੀ ਕਾਫੀ ਵੱਡੀਆਂ ਵੱਡੀਆਂ ਵੀ ਸੋਹਣੀਆਂ ਵੀ ਹੋ ਜਾਂਦੀਆਂ। ਇਹ ਜਿਹੜੀ ਜ਼ਮੀਨ ਆ ਇਹਨੂੰ ਹੁਣ ਕੈਨੇਡਾ ਵਸੇ ਨੂੰ ਅਮਰੀਕਾ 300-350 ਸਾਲ ਹੀ ਹੋਇਆ ਸਾਰਾ। ਪਹਿਲਾਂ ਵੀ ਲੋਕ ਰਹਿੰਦੇ ਹੋਣੇ ਇੱਥੇ 400 ਸਾਲ ਮੰਨ ਲਓ, 300-350 ਸਾਲ। ਇਹ ਜਿਹੜਾ ਹਿੰਦੁਸਤਾਨ ਦੀ ਧਰਤੀ ਇਹ ਬਹੁਤ ਸਮੇਂ ਤੋਂ ਪੁਰਾਣੀ, ਇੱਥੇ ਬੀਜੀ ਤੁਰੇ ਆਉਂਦੇ ਆ। ਉਹ ਧਰਤੀ ਦੀ ਉੱਪਰਲੀ ਤਾਕਤ ਘੱਟ ਜਾਂਦੀ ਇਹਦੇ ਨਾਲ। ਇਸ ਤਰ੍ਹਾਂ ਕਰਨ ਦੇ ਨਾਲ ਜਿਹੜੀਆਂ ਪੁਰਾਣੀਆਂ ਚੀਜ਼ਾਂ ਉਮਰਾਂ ਲੰਬੀਆਂ, ਪਹਿਲਾਂ ਬਹੁਤ ਜ਼ਿਆਦਾ ਹੁੰਦੀਆਂ ਸੀ, ਲੰਬੀਆਂ ਉਮਰਾਂ, ਲੰਬੇ ਲੰਬੇ ਕੱਦ ਹੋਣੇ, ਅਤੇ ਇਸ ਤਰੀਕੇ ਨਾਲ ਲੋਕ ਪ੍ਰਾਣਾਯਾਮ ਦੇ ਰਾਹੀਂ ਉਮਰ ਵੀ ਵਧਾ ਲੈਂਦੇ ਹੁੰਦੇ ਸੀ। ਲੱਖ ਲੱਖ ਬਰੇ ਦੀ ਉਮਰ ਆਮ ਹੋ ਜਾਂਦੀ, ਮਾਰਕੰਡੇ ਭਗਤ ਦੀ ਉਮਰ ਲੱਖ ਬਰਾ ਸੀ। ਕੋਈ ਸਾਡੇ ਲਈ ਇਹ ਜੀ ਕੋਈ ਜ਼ਿਆਦਾ ਔਖੀ ਗੱਲ ਨਹੀਂ। ਹਾਂ, ਹੇਮਕੁੰਡ ਸਾਹਿਬ ਦੀਆਂ ਪਹਾੜੀਆਂ 'ਚ ਬੜੇ ਬੜੇ ਸਾਧੂ ਬੈਠੇ ਆ, ਉਹ ਹੁਣ ਵੀ ਬੈਠੇ ਆ, ਬੜੀਆਂ ਲੰਬੀਆਂ ਉਮਰਾਂ ਉਹਨਾਂ ਦੀਆਂ। ਉਹਨਾਂ ਨੂੰ ਕਈ ਸਿੰਘ ਆਪਣੇ ਮਿਲੇ ਵੀ ਹੁਣ ਤੱਕ, ਅਤੇ ਉਹਨਾਂ ਨੂੰ ਪੁੱਛੋ ਤੁਹਾਡੀ ਉਮਰ ਕਿੰਨੀ ਕੁ ਹੈ, ਉਹ ਕਹਿੰਦੇ ਅਸੀਂ ਤਾਂ ਗੁਰੂ ਨਾਨਕ ਸਾਹਿਬ ਜਦੋਂ ਆਏ ਸੀ ਪਹਾੜਾਂ 'ਚ ਉਦੋਂ ਦੇ ਹੀ ਬੈਠੇ ਹਾਂ, ਉਹਨਾਂ ਮਹਾਰਾਜ ਦਰਸ਼ਨ ਕੀਤੇ ਹੋਏ ਆ। ਇਸ ਤਰ੍ਹਾਂ ਕਰਨ ਦੇ ਨਾਲ ਇਹ ਜਿਹੜੀ ਨਾ ਕਾਮ ਕ੍ਰੋਧ ਲੋਭ ਮੋਹੰਕਾਰ ਨੇ, ਇਹ ਉਮਰ ਘਟਾਉਂਦੇ ਨੇ। ਇਹ ਪੰਜੇ ਜਾਣੇ ਵਿਸ਼ੇ ਵਿਕਾਰ ਹੈ, ਬੰਦੇ ਦੀ ਉਮਰ ਘਟਾ ਦਿੰਦੇ ਆ। ਬੰਦੇ 'ਚ ਜਤ ਸਤ ਹੋਵੇ ਪੂਰਨ ਤੌਰ 'ਤੇ ਤਾਂ ਉਮਰ ਲੰਬੀ ਹੋ ਜਾਂਦੀ, ਜੇ ਬੰਦਾ ਨਾਮ ਅਭਿਆਸੀ ਹੋਵੇ ਉਹਦੀ ਉਮਰ ਲੰਬੀ ਹੋ ਜਾਂਦੀ, ਨਾਮ ਨਾਲ ਉਮਰ ਵੱਧ ਜਾਂਦੀ ਹੈ। ਜਿਹੜੀਆਂ ਚੀਜ਼ਾਂ ਨਾਲ ਉਮਰ ਵੱਧਦੀ ਹੈ ਉਹ ਤਾਂ ਸਾਰੀਆਂ ਛੱਡ ਹੀ ਦਿੱਤੀਆਂ। ਇਸ ਕਰਕੇ ਹੈ ਕਿ ਹੈਰਾਨਗੀ ਵਾਲੀ ਕੋਈ ਗੱਲ ਨਹੀਂ ਹੁੰਦੀ ਕਿਤੇ ਵੀ। ਲੋਕ ਜਦੋਂ ਬੁੱਧੀ ਤੋਂ ਉੱਤੇ ਗੱਲ ਚਲੀ ਜਾਂਦੀ ਹੈ ਕਹਿੰਦੇ ਇਹ ਤਾਂ ਮਿਥਿਹਾਸ ਲਿਖਿਆ ਹੋਇਆ ਸਾਰਾ। ਇਹ ਮਿਥਿਹਾਸ ਨਹੀਂ ਹੈ, ਤੁਹਾਡੀ ਹੋਈ ਬੁੱਧੀ ਦੀ ਜਿਹੜੀ ਸੀ ਸਮਰੱਥਾ ਮੁੱਕ ਗਈ। ਇਸ ਕਰਕੇ ਜਦੋਂ ਆਤਮਕ ਤੌਰ 'ਤੇ ਜੀਵਨ ਜਿਉਣਾ ਹੋਵੇ ਉਹ ਬਹੁਤ ਚੀਜ਼ਾਂ ਹੁੰਦੀਆਂ। ਹੁਣ ਆ ਨਾਰਦ ਮੁਨੀ ਜੀ ਮਿਲੇ ਗੁਰੂ ਨਾਨਕ ਸਾਹਿਬ ਨੂੰ ਜਾਂ ਹੋਰ ਪੁਰਾਣੇ ਸਾਰੇ ਨੇ, ਉਹ ਲੋਕ ਕਹਿੰਦੇ ਇਹ ਤਾਂ ਪਹਿਲਾਂ ਹੋਏ ਸੀ। ਪਹਿਲਾਂ ਹੋਏ ਸੀ ਉਦੋਂ ਇਹਨਾਂ ਦੀ ਕਮਾਈ ਇੰਨੀ ਸੀ, ਇਹ ਅਮਰ ਵੀ ਹੋ ਗਏ। ਇਹ ਅਮਰ ਹੀ ਰਹਿੰਦੇ ਨੇ ਹਮੇਸ਼ਾ, ਇਹ ਜਾਂਦੇ ਨਹੀਂ ਕਦੇ, ਚੜ੍ਹਾਈਆਂ ਹੀ ਨਹੀਂ ਕਰਦੇ। ਜਿਵੇਂ ਜੋ ਗੁਰੂ ਨਾਨਕ ਦੇਵ ਜੀ ਨੂੰ ਜੇ ਕਹੀਏ ਉਹ ਤਾਂ ਬਹੁਤ 500 ਸਾਲ ਪਹਿਲਾਂ ਹੁਣ ਚਲੇ ਗਏ, 10ਵੇਂ ਪਾਤਸ਼ਾਹ ਚਲੇ ਗਏ, ਕਿਤੇ ਨਹੀਂ ਜਾਂਦੇ ਹੁੰਦੇ, ਸਿਰਫ ਇੱਕ ਅਲੋਪ ਹੋ ਜਾਂਦੇ ਨੇ। ਇਸੇ ਤਰ੍ਹਾਂ ਹੀ ਜਿੰਨਾ ਵੀ ਕੁਛ ਹੋਇਆ ਬ੍ਰਹਿਮੰਡ ਵਿੱਚ ਉਹ ਅਲੋਪ ਹੋ ਜਾਂਦਾ ਦੁਨੀਆਂ ਦੀ ਅੱਖਾਂ ਤੋਂ, ਪਰ ਜਾਂਦਾ ਕਿਤੇ ਨਹੀਂ। ਮਹਾਂਪਰਲੋਂ ਵੇਲੇ ਬਾਕੀ ਸਾਰੇ ਚਲੇ ਜਾਂਦੇ ਨੇ, ਫਿਰ ਸਿਰਫ ਅਕਾਲ ਪੁਰਖ ਜਾਂ ਦਸੇ ਸਰੂਪ ਬਾਕੀ ਰਹਿੰਦੇ ਨੇ। ਸੱਚਖੰਡ ਸਦਾ ਸਲਾਮਤ ਹੈ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ। ਕਿਉਂ ਲੋਕ ਭਗਤੀ ਵਾਲੇ ਪਾਸੇ ਤਾਂ ਤੁਰਦੇ ਨਹੀਂ, ਨਾ ਸੇਵਾ ਨਾ ਭਗਤੀ ਨਾ ਬਾਣੀ, ਤਾਂ ਇਸ ਕਰਕੇ ਉਹ ਫਿਰ ਇਹਨਾਂ ਗੱਲਾਂ ਦੇ ਉੱਤੇ ਜ਼ਿਆਦਾ ਹੀ ਆਪਣੀ ਕਿੰਤੂ ਪਰੰਤੂ ਜਿਹਾ ਕਰਨ ਲੱਗ ਜਾਂਦੇ ਨੇ। ਪਰ ਇਹ ਸਾਰੀਆਂ ਚੀਜ਼ਾਂ ਸਾਡੇ ਲਈ ਤਾਂ ਬਹੁਤ ਸੱਚਾਈ ਜੀ ਹੋਈ ਹੈ। ਆਮ ਬੰਦਾ ਇਹਨਾਂ ਗੱਲਾਂ 'ਤੇ ਯਕੀਨ ਨਹੀਂ ਕਰੇ, 10,000 ਵਰ੍ਹਾਂ ਉਮਰ ਕਿਵੇਂ ਹੋ ਸਕਦੀ ਹੈ। ਉਹ ਫਿਰ ਉਦੋਂ ਸੀ ਪਰ ਹੁਣ ਨਹੀਂ, ਕਿਉਂਕਿ ਹੁਣ ਦੇਖਿਆ ਨਾ ਖਾਦ ਖੁਰਾਕ ਕਿਹੋ ਜਿਹੀ ਚੱਲ ਰਹੀ ਹੈ, ਉਹ ਖਾਣੇ ਪੀਣੇ ਮਾੜੇ ਹੋ ਗਏ ਸਾਰੇ ਹੀ। ਇਸ ਤਰ੍ਹਾਂ ਹੁਣ ਛੋਟੀਆਂ ਛੋਟੀਆਂ ਉਮਰਾਂ, ਜੇ ਲੋਕ ਸਾਰਾ ਦਿਨ ਤੰਬਾਕੂ ਪੀ ਜਾਂਦੇ ਨੇ, ਸ਼ਰਾਬਾਂ ਪੀ ਜਾਂਦੇ ਨੇ, ਔਰ ਮਾੜੇ ਨਸ਼ੇ ਖਾਈ ਜਾਂਦੇ ਨੇ, ਬਾਹਲੇ ਤਾਂ 30-40 ਸਾਲ ਦੇ ਹੀ ਐਂ ਲੱਗਦੇ ਜਿਵੇਂ ਬਹੁਤ ਬੁਢਾਪਾ ਆ ਗਿਆ ਹੁੰਦਾ, ਮਰਨ ਕਿਨਾਰੇ ਹੋ ਜਾਂਦੇ ਨੇ ਪਹਿਲਾਂ ਹੀ। ਆ ਏਡਜ਼ ਵਾਲੇ ਕਿਹੜਾ ਫਿਰ ਘੱਟਦੇ, ਸਾਰੇ ਮਰਨ ਕਿਨਾਰੇ ਹੋਏ ਫਿਰਦੇ ਆ। ਇਹ ਸਾਰੀਆਂ ਚੀਜ਼ਾਂ ਬੰਦੇ ਦੇ ਸਰੀਰ ਨੂੰ ਗਾਲ ਦਿੰਦੀਆਂ ਨੇ। ਇਹ ਚਾਹ, ਇਹ ਤੰਬਾਕੂ, ਇਹ ਸ਼ਰਾਬ, ਇਹ ਨਸ਼ੇ, ਇਹ ਪਹਿਲਾਂ ਨਹੀਂ ਸੀ ਹੁੰਦੇ। ਪਹਿਲਾਂ ਸਰੀਰ ਬਹੁਤ ਅਰੋਗ ਹੋਇਆ ਕਰਦੇ ਸੀ, ਉਮਰਾਂ ਲੰਬੀਆਂ ਹੋਇਆ ਕਰਦੀਆਂ ਸੀ। ਇਹ ਹੁਣੇ ਆ ਕੇ ਜੇ ਕਲਯੁੱਗ ਦੇ ਵਿੱਚ ਇਨਸਾਨ ਦੀ ਉਮਰ ਘਟੀ ਹੈ।
ਤਿੰਨ ਪਿਖ ਅਸ ਉਪਦੇਸ਼ ਉਚਾਰਾ।
ਹੁਣ ਜਿਨ੍ਹਾਂ ਦੀ 10,000 ਵਰ੍ਹਾਂ ਉਮਰ ਹੈ ਉਹਨਾਂ ਕੋਲ ਪੈਸਾ ਵੀ ਬੜਾ ਸੀ, ਰਾਜੇ ਮਹਾਰਾਜੇ ਬੜੇ ਹੋਏ ਨੇ ਤ੍ਰੇਤੇ 'ਚ, ਉਹਨਾਂ ਨੂੰ ਦੇਖ ਕੇ ਫਿਰ ਇਹੋ ਜਿਹਾ ਉਪਦੇਸ਼ ਹੋਇਆ।
ਸਿਮਰਨ ਨਾਮ ਜਗ ਕੋ ਕਰਨਾ।
ਕਹਿੰਦੇ ਨਾਮ ਸਿਮਰਨ ਕਰੋ ਅਤੇ ਨਾਲ ਨਾਲ ਜਗ ਕਰੋ, ਕਿਉਂਕਿ ਪੈਸਾ ਬੜਾ ਸੀ ਲੋਕਾਂ ਕੋਲ, ਸੋਨਾ ਤਾਂ ਆਮ ਹੀ ਹੁੰਦਾ ਸੀ ਰੇਹੜੀਆਂ 'ਤੇ ਹੀ, ਭਾਵ ਕਹਿਣ ਦੁਕਾਨਾਂ ਭਰੀਆਂ ਸੋਨਾ ਹੀਰੇ ਮੋਤੀ ਆਦਿਕ। ਉਹ ਫਿਰ ਕੀ ਕਰਦੇ ਵੀ ਪੈਸਾ ਕੀ ਕਰਨਾ ਹੁਣ, ਪੈਸੇ ਨੂੰ ਫਿਰ ਕਹਿਣਾ ਚਾਹ ਜਿਹੜੇ ਲੋਕਾਂ ਕੋਲ ਨਹੀਂ ਹੈ ਮਾਇਆ, ਗਰੀਬਾਂ ਨੂੰ ਲੰਗਰ ਲਾ ਦਿਓ। ਉਹ ਲੰਗਰ ਹੁੰਦਾ ਆਪਣਾ, ਉਦੋਂ ਜੱਗ ਹੁੰਦਾ, ਜੱਗ ਦਾ ਮਤਲਬ ਸਾਰਾ ਜੱਗ। ਫਿਰ ਉਹ ਕਈ ਕਈ ਮਹੀਨੇ ਚੱਲਦਾ ਹੁੰਦਾ ਸੀ, ਛੇ ਮਹੀਨੇ, ਸਾਲ ਸਾਲ, ਕਈ ਥਾਈਂ ਪੰਜ ਪੰਜ ਸਾਲ ਤੱਕ ਰੋਟੀ ਚੱਲਦੀ ਰਹਿੰਦੀ, ਗਰੀਬ ਆਈ ਜਾਂਦੇ ਖਾਈ ਜਾਂਦੇ। ਉਦੋਂ ਤਾਂ ਇਹ ਵੀ ਹਿਸਾਬ ਹੁੰਦਾ ਸੀ ਕਿ ਚਾਂਦੀ ਦੀਆਂ ਥਾਲੀਆਂ ਚਮਚੇ ਰੋਟੀ ਖਾ ਕੇ ਨਾਲ ਹੀ ਲੈ ਜਾਓ, ਕੋਈ ਲੋੜ ਨਹੀਂ ਵਾਪਸ ਕਰਨ ਦੀ, ਤਾਂ ਹੈ ਹੀ ਬੜਾ ਸੀ ਸਮਾਨ ਵੰਡਣ ਨੂੰ। ਇਸ ਕਰਕੇ ਉਹ ਲੋਕ ਉਦੋਂ ਸਿਮਰਨ ਵੀ ਕਰਦੇ,